ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡੀਅਨ ਬਾਰਡਰ ਏਜੰਸੀ ਨੇ ਆਪਣੇ ਮੁਲਾਜ਼ਮ ਸੰਦੀਪ ਸਿੰਘ ਸੰਨੀ ਸਿੱਧੂ ਨੂੰ ਦਿੱਤੀ ਕਲੀਨ ਚਿੱਟ। ਕੈਨੇਡਾ ਪੋਸਟ ਦੇ ਹਜ਼ਾਰਾਂ ਵਰਕਰ ਹੜਤਾਲ 'ਤੇ ਗਏ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਗਰੋਸਰੀ, ਹੀਟਿੰਗ ਅਤੇ ਡਾਇਪਰ ਵਰਗੇ ਜ਼ਰੂਰੀ ਸਮਾਨ 'ਤੇ GST ਹਟਾਉਣ ਦਾ ਵਾਅਦਾ। ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਜੌਨ ਹੋਰਗਨ ਦਾ ਦੇਹਾਂਤ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਆਪਣੇ ਮੁਲਾਜ਼ਮ ਸੰਦੀਪ ਸੰਨੀ ਸਿੰਘ ਨੂੰ ਕਲੀਨ ਚਿੱਟ ਦਿੱਤੀ ਹੈ। ਦਰਅਸਲ ਭਾਰਤੀ ਮੀਡੀਆ ਨੇ ਸੰਦੀਪ ਦਾ ਨਾਮ ਅੱਤਵਾਦ ਅਤੇ ਕਤਲ ਨਾਲ ਜੋੜਿਆ ਸੀ, ਪਰ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦਾਅਵਿਆਂ ਦੇ ਕੋਈ ਸਬੂਤ ਨਹੀਂ ਮਿਲੇ ਹਨ। ਭਾਵੇਂ ਸੰਦੀਪ ਉਰਫ ਸੰਨੀ ਸਿੰਘ ਸਿੱਧੂ ਨੂੰ CBSE ਦੀ ਪੋਸਟ 'ਤੇ ਦੁਬਾਰਾ ਰੀਇੰਸਟੇਟ ਕਰ ਦਿੱਤਾ ਗਿਆ, ਤੈਨਾਤ ਕਰ ਦਿੱਤਾ ਗਿਆ, ਪਰ ਉਹਨਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਇੱਕ ਫੋਰਨ ਗਵਰਨਮੈਂਟ ਵੱਲੋਂ ਫੈਲਾਈ ਜਾ ਰਹੀ ਝੂਠੀ ਜਾਣਕਾਰੀ ਦੇ ਵਿਰੁੱਧ ਕੈਨੇਡਾ ਸਰਕਾਰ ਨੂੰ ਸੰਦੀਪ ਸਿੰਘ ਦਾ ਮਜ਼ਬੂਤੀ ਨਾਲ ਬਚਾਅ ਕਰਨਾ ਚਾਹੀਦਾ ਸੀ। ਸੰਦੀਪ ਪਿਛਲੇ 2 ਡੈਕੇਡਸ ਤੋਂ CBSE ਨਾਲ ਜੁੜਿਆ ਹੈ। ਉਸਨੇ CBC ਨਿਊਜ਼ ਨੂੰ ਦੱਸਿਆ ਕਿ ਉਹ ਪੱਗ ਨਹੀਂ ਬੰਨਦਾ, ਨਾ ਬਹੁਤਾ ਉਹ ਧਾਰਮਿਕ ਹੈ ਅਤੇ ਨਾ ਉਸਦਾ ਸਿੱਖ ਸੈਪਰੇਟਿਸਟ ਪੋਲੀਟਿਕਸ ਨਾਲ ਕੋਈ ਸੰਬੰਧ ਹੈ। ਪਰ ਪਿਛਲੇ ਮਹੀਨੇ ਸਿੱਧੂ ਨੇ ਪਾਇਆ ਕਿ ਉਸਦਾ ਨਾਮ ਅਤੇ ਤਸਵੀਰ ਕਈ ਇੰਡੀਅਨ ਨਿਊਜ਼ ਚੈਨਲਸ ਅਤੇ ਆਰਟੀਕਲਸ ਦੇ ਵਿੱਚ, ਅਖਬਾਰਾਂ ਦੇ ਵਿੱਚ ਨਸ਼ਰ ਹੋ ਰਹੀ ਹੈ, ਜਿਸ ਵਿੱਚ ਭਾਰਤ ਦੇ ਸਰਕਾਰੀ ਸੋਰਸਿਸ ਦਾ ਹਵਾਲਾ ਦਿੱਤਾ ਗਿਆ ਸੀ। ਹਿੰਦੁਸਤਾਨ ਟਾਈਮਸ, ਜੋ ਕਿ ਭਾਰਤ ਵਿੱਚ ਇੱਕ ਨੈਸ਼ਨਲ ਅਖਬਾਰ ਹੈ ਅਤੇ ਮੋਦੀ ਸਰਕਾਰ ਦਾ ਬੜਾ ਸਮਰਥਕ ਵੀ ਹੈ ਇਹ ਅਖਬਾਰ, ਅਤੇ ਉਹਨੇ ਸੰਦੀਪ ਨੂੰ ਪਾਬੰਦੀਸ਼ੁਦਾ ਸੰਗਠਨ ISYF ਯਾਨੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੈਂਬਰ ਦੱਸਿਆ ਅਤੇ ਲਿਖਿਆ ਕਿ ਸੰਦੀਪ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਪ੍ਰਚਾਰਨ ਦਾ ਵੀ ਐਕਿਊਜ਼ਡ ਹੈ, ਸ਼ੱਕੀ ਹੈ। ਅਖਬਾਰ ਨੇ ਲਿਖਿਆ ਕਿ ਸੰਦੀਪ ਦੇ ਕਥਿਤ ਤੌਰ 'ਤੇ ਪਾਕਿਸਤਾਨ ਅਧਾਰਤ ਖਾਲਿਸਤਾਨੀ ਅੱਤਵਾਦੀ ਲਖਵੀਰ ਸਿੰਘ ਰੋਡੇ ਅਤੇ ਹੋਰ ਪਾਕਿਸਤਾਨੀ ਖੁਫੀਆ ਏਜੰਟਾਂ ਨਾਲ ਵੀ ਸੰਬੰਧ ਹਨ ਅਤੇ ਉਸਦੀ 2020 ਦੇ ਵਿੱਚ ਹੋਏ ਬਲਵਿੰਦਰ ਸਿੰਘ ਸੰਧੂ ਦੇ ਕਤਲ ਦੇ ਵਿੱਚ ਵੀ ਭੂਮਿਕਾ ਸੀ, ਇਹ ਹਿੰਦੁਸਤਾਨ ਟਾਈਮਸ ਨੇ ਲਿਖਿਆ। ਕਈ ਭਾਰਤੀ ਮੀਡੀਆ ਰਿਪੋਰਟਾਂ ਵਿੱਚ ਸੰਦੀਪ ਖਿਲਾਫ਼ ਦੋਸ਼ਾਂ ਦੇ ਸੂਤਰ ਵਜੋਂ ਦੇਸ਼ ਦੀ ਭਾਰਤ ਦੀ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ NIA ਦਾ ਹਵਾਲਾ ਦਿੱਤਾ ਗਿਆ ਕਿ ਯਾਨੀ NIA ਦੇ ਸੋਰਸਿਸ ਤੋਂ ਪਤਾ ਲੱਗਿਆ ਕਿ ਵੀ ਜਿਹੜੀ ਇਹ ਸੰਦੀਪ ਸਿੰਘ ਹੈ ਇਹ ਇਸ ਅਲੈਜਡ ਜਿਹੜੀ ਇਲਜ਼ਾਮ ਲਗਾਏ ਗਏ ਨੇ ਟੈਰਰਿਜ਼ਮ ਦੇ ਅਤੇ ਮਰਡਰ ਦੇ, ਉਹਦੇ ਵਿੱਚ ਸ਼ਮੂਲੀਅਤ ਹੈ। ਸੰਦੀਪ ਨੇ ਇਹਨਾਂ ਰਿਪੋਰਟਾਂ ਨੂੰ ਹਾਸੋਹੀਣ ਆਖਿਆ ਅਤੇ ਕਿਹਾ ਕਿ ਉਸ ਦੇ ਇਹਨਾਂ ਸੰਗਠਨਾਂ ਨਾਲ ਨਾ ਕੋਈ ਸੰਬੰਧ ਨੇ, ਨਾ ਉਹਨਾਂ ਨੇ ਕਦੇ ਇਹਨਾਂ ਸੰਗਠਨਾਂ ਦਾ ਸਮਰਥਨ ਕੀਤਾ ਅਤੇ ਉਸਨੇ ਕਿਹਾ ਕਿ ਉਹ ਤਾਂ ਇਹਨਾਂ ਸੰਗਠਨਾਂ ਨੂੰ ਜਾਣਦਾ ਤੱਕ ਨਹੀਂ ਹੈਗਾ। 1 ਅਕਤੂਬਰ 2023 ਨੂੰ ਸੰਦੀਪ ਦੇ ਨਾਲ ਕੰਮ ਕਰਨ ਵਾਲੇ ਇੱਕ ਕੁਲੀਗ ਨੇ ਉਹਨੂੰ ਦੱਸਿਆ ਸੀ ਕਿ ਸੰਦੀਪ ਦਾ ਜਿਹੜਾ ਨਾਮ ਹੈ ਇੱਕ ਯੂਟਿਊਬ ਵੀਡੀਓ ਵਿੱਚ ਆਇਆ, ਜਿਸ ਨੂੰ ਭਾਰਤੀ ਫੌਜ ਦਾ ਇੱਕ ਸਾਬਕਾ ਮੇਜਰ ਹੈ ਗੌਰਵ ਆਰਿਆ, ਉਹਨੇ ਬਣਾਇਆ ਸੀ। ਗੌਰਵ ਆਰਿਆ ਵੀ ਬੜਾ ਕੱਟੜ ਮੁੱਢ ਦੀ ਸਮਰਥਕ ਹੈ, ਜੋ ਭਾਰਤੀ ਏਜੰਸੀਆਂ ਦਾ ਵੀ ਬੜਾ ਨਜ਼ਦੀਕੀ ਮੰਨਿਆ ਜਾਂਦਾ ਹੈ। ਭਾਰਤ ਦੇ ਦੁਸ਼ਮਣਾਂ ਅਤੇ ਵਿਦੇਸ਼ਾਂ 'ਚ ਰਹਿੰਦੇ ਭਗੌੜਿਆਂ ਦੀ ਸੂਚੀ ਦੱਸੀ ਗਈ ਸੀ ਇਸ ਵੀਡੀਓ ਦੇ ਵਿੱਚ, ਅਤੇ ਆਰਿਆ ਨੇ ਸੰਦੀਪ ਦੀ ਪਛਾਣ ਕੀਤੀ ਸੀ। ਕਿਸ ਵਜੋਂ ਕੀਤੀ ਸੀ ਕਿ ਸਿੱਖ ਸੈਪਰੇਟਿਸਟ ਜਿਹੜਾ ਖਾੜਕੂਵਾਦ ਹੈ ਉਹਦੇ ਵਿੱਚ ਸ਼ਾਮਿਲ, ਇਹ ਵੀ ਇੱਕ ਲੋੜੀਂਦਾ ਟੈਰਰਿਸਟ ਹੈ, ਇਹ ਗੌਰਵ ਆਰਿਆ ਨੇ ਆਪਣੀ ਵੀਡੀਓ 'ਚ ਕਿਹਾ ਸੀ, ਅਤੇ ਉਹਦੇ ਵਿੱਚ ਉਹਨੇ ਉਹਦੇ ਘਰ ਦਾ ਪਤਾ ਵੀ ਸਾਂਝਾ ਕੀਤਾ। ਵੀਡੀਓ ਕਈ ਮਹੀਨਿਆਂ ਤੱਕ ਯੂਟਿਊਬ 'ਤੇ ਘੁੰਮਦੀ ਰਹੀ ਅਤੇ ਬਾਅਦ ਵਿੱਚ ਇਸ ਨੂੰ ਹਟਾ ਦਿੱਤਾ ਗਿਆ। ਸੰਦੀਪ ਨੇ ਦੱਸਿਆ ਕਿ ਉਸਨੇ CBSE ਨੂੰ ਇਹਨਾਂ ਦੋਸ਼ਾਂ ਬਾਰੇ ਜਾਣੂ ਕਰਵਾਇਆ। CBSE ਨੇ ਸੰਦੀਪ ਦੀ ਤੈਨਾਤੀ 'ਚ ਤਬਦੀਲੀ ਕੀਤੀ ਅਤੇ ਜਾਂਚ ਸ਼ੁਰੂ ਕੀਤੀ। ਉਸਨੇ ਦੱਸਿਆ ਕਿ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ, ਜੋ ਕੈਨੇਡਾ ਦੀ ਖੁਫੀਆ ਏਜੰਸੀ ਹੈ, ਉਸਨੇ ਵੀ 2 ਦਿਨ ਪੋਲੀਗ੍ਰਾਫ ਟੈਸਟ ਕੀਤੇ। ਸੰਦੀਪ ਨੇ ਕਿਹਾ, ਕੋਟ, ਮੈਂ 1 ਸਾਲ ਲੰਬੀ ਜਾਂਚ ਵਿੱਚੋਂ ਲੰਘਿਆ ਜਿੱਥੇ ਉਹਨਾਂ ਨੇ ਮੇਰੇ ਪਰਿਵਾਰ ਨਾਲ ਗੱਲ ਕੀਤੀ, ਉਹਨਾਂ ਨੇ ਮੇਰੇ ਸਹਿਕਰਮੀਆਂ ਨਾਲ ਗੱਲ ਕੀਤੀ, ਉਹਨਾਂ ਨੇ ਮੇਰੀਆਂ ਵਿੱਤੀ ਸਟੇਟਮੈਂਟਸ ਨੂੰ ਦੇਖਿਆ, ਉਹਨਾਂ ਨੇ ਮੇਰੀਆਂ ਬੈਂਕ ਸਟੇਟਮੈਂਟਾਂ, ਮੇਰੇ ਟੈਲੀਫੋਨ ਰਿਕਾਰਡਾਂ ਨੂੰ ਵੀ ਦੇਖਿਆ। ਪਿਛਲੇ ਮਹੀਨੇ ਯਾਨੀ ਸ਼ੁਰੂਆਤੀ ਵੀਡੀਓ ਤੋਂ ਤਕਰੀਬਨ 1 ਸਾਲ ਬਾਅਦ ਸੰਦੀਪ ਇੰਡੀਅਨ ਅਖਬਾਰਾਂ ਅਤੇ TV ਦੀਆਂ ਸੁਰਖੀਆਂ ਵਿੱਚ ਆਇਆ। ਸੋਸ਼ਲ ਮੀਡੀਆ 'ਤੇ ਵੀ ਉਸਨੂੰ ਧਮਕੀਆਂ ਦਾ ਮਨੋ ਹੜ ਆ ਗਿਆ। ਐਕਸ 'ਤੇ ਪਈ ਇੱਕ ਪੋਸਟ ਵਿੱਚ ਸੰਦੀਪ ਦੇ ਨੇਬਰਹੁੱਡ ਦੀ ਸੈਟੇਲਾਈਟ ਇਮੇਜ ਸਾਂਝੀ ਕੀਤੀ ਗਈ, ਜਿਸ ਵਿੱਚ ਉਸਦੇ ਘਰ ਦਾ ਪਤਾ ਵੀ ਦਰਜ ਸੀ ਅਤੇ ਲਿਖਿਆ ਸੀ, ਕੋਟ, ਗੋ ਐਂਡ ਕਿਲ ਹਿਮ। ਸੰਦੀਪ ਕੋਲ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਣ ਦਾ ਕਾਰਨ ਵਾਜਿਬ ਸੀ। ਉਸ ਖਿਲਾਫ਼ ਕੀਤੇ ਗਏ ਦਾਅਵੇ ਉਸੇ ਤਰ੍ਹਾਂ ਦੇ ਸਨ ਜਿਸ ਤਰ੍ਹਾਂ ਭਾਰਤੀ ਸਰਕਾਰ ਦੇ ਅਧਿਕਾਰੀਆਂ ਨੇ ਹਰਦੀਪ ਸਿੰਘ ਨਿੱਜਰ ਦੀ ਮੌਤ ਤੋਂ ਪਹਿਲਾਂ ਉਸ ਬਾਰੇ ਕੀਤੇ ਸਨ। ਹਰਦੀਪ ਸਿੰਘ ਨਿੱਜਰ ਨੂੰ 18 ਜੂਨ 2023 ਨੂੰ ਸਰੀ ਵਿਖੇ ਗੋਲੀਆਂ ਮਾਰ ਕੇ ਮਰਡਰ ਕੀਤਾ ਗਿਆ ਸੀ ਅਤੇ ਟਰੂਡੋ ਸਰਕਾਰ ਨੇ ਨਿੱਜਰ ਦੀ ਮੌਤ ਵਿੱਚ ਇੰਡੀਅਨ ਗਵਰਨਮੈਂਟ ਦੇ ਏਜੰਟਸ ਦੀ ਸ਼ਮੂਲੀਅਤ ਦਾ ਇਲਜ਼ਾਮ ਲਗਾਇਆ ਸੀ। ਪਿਛਲੇ ਮਹੀਨੇ RCMP ਨੇ ਵੀ ਜਨਤਕ ਤੌਰ 'ਤੇ ਕਿਹਾ ਸੀ ਕਿ ਕੈਨੇਡਾ 'ਚ ਹੁੰਦੇ ਜਿਹੜੇ ਗੰਭੀਰ ਅਪਰਾਧ ਨੇ ਉਹ ਉਹਨਾਂ ਦੇ ਤਾਰ ਭਾਰਤ ਸਰਕਾਰ ਨਾਲ ਜੁੜਦੇ ਨੇ। ਗੌਰਵ ਆਰੀਆ ਕੈਨੇਡੀਅਨ ਅਫੇਅਰਸ ਵਿੱਚ ਗਹਿਰੀ ਰੁਚੀ ਰੱਖਦਾ ਹੈ। ਉਹਦੀਆਂ ਵੀਡੀਓਜ਼ ਵਿੱਚ ਟਰੂਡੋ ਦੀ ਆਲੋਚਨਾ ਹੁੰਦੀ ਹੈ ਅਤੇ ਪੀਅਰ ਪੋਲੀਐਵ ਦਾ ਪ੍ਰਚਾਰ ਕੀਤਾ ਜਾਂਦਾ ਹੈ। ਉਹ ਪੋਲੀਐਵ ਨੂੰ ਇੱਕ ਬੈਟਰ ਲੀਡਰ ਦੱਸਦਾ ਹੈ ਜੋ ਕੈਨੇਡਾ ਅਤੇ ਇੰਡੀਆ ਦੇ ਰਿਲੇਸ਼ਨਸ ਨੂੰ ਸੁਧਾਰ ਸਕਦਾ ਹੈ। ਸੰਦੀਪ ਨੇ ਦੱਸਿਆ ਕਿ ਵੀਡੀਓ ਤੋਂ ਪਹਿਲਾਂ ਉਹ ਗੌਰਵ ਆਰੀਆ ਨੂੰ ਜਾਣਦਾ ਤੱਕ ਨਹੀਂ ਸੀ। ਸੰਦੀਪ ਦਾ ਜਨਮ BC ਦੇ ਪ੍ਰਿੰਸ ਜੌਰਜ 'ਚ ਹੋਇਆ ਸੀ ਅਤੇ 2018 ਵਿੱਚ ਉਹ ਇੱਕ ਵਿਆਹ ਲਈ ਇੰਡੀਆ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ ਉਹ ਇੰਡੀਆ ਨਹੀਂ ਗਿਆ। 2020 ਵਿੱਚ ਹੋਏ ਉਸ ਕਤਲ ਬਾਰੇ ਉਹ ਜਾਣਦਾ ਤੱਕ ਨਹੀਂ ਜਿਸ ਵਿੱਚ ਭਾਰਤੀ ਮੀਡੀਆ ਨੇ ਉਸਦਾ ਨਾਮ ਲਿਆ। ਸੰਦੀਪ ਦੇ ਵਕੀਲ ਨੇ ਜੈਫਰੀ ਕਰੋਕਰ, ਉਹਨਾਂ ਨੇ ਦੱਸਿਆ ਕਿ ਵੀ ਸੰਦੀਪ ਦੀ ਬਾਰਡਰ ਏਜੰਸੀ ਨੇ ਤਫਸੀਲੀ ਪੜਤਾਲ ਕਰ ਲਈ ਹੈ। ਏਜੰਸੀ ਨੇ ਉਹਦੇ ਕੋਲੀਗਸ, ਉਹਦੀ ਫੈਮਿਲੀ, ਉਹਦੇ ਪੁਰਾਣੇ ਰੈਕਰਡਸ, ਉਹਦੇ ਟਰੈਵਲ ਰੈਕਰਡਸ, ਉਹਦੇ ਬੈਂਕ ਸਾਰਿਆਂ ਦੀ ਪੜਤਾਲ ਕਰ ਲਈ ਅਤੇ ਪੋਲੀਗ੍ਰਾਫ ਟੈਸਟ ਵੀ ਹੋ ਗਏ ਨੇ। ਜੈਫਰੀ ਨੇ ਕਿਹਾ, ਕੋਟ, ਅਸੀਂ ਹਰ ਕਿਸੇ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇੱਕ ਵਿਦੇਸ਼ੀ ਅਦਾਰੇ ਦੁਆਰਾ ਇੱਕ ਮਨਘੜਤ ਮੁਹਿੰਮ ਹੈ ਜਿਸ ਦੇ ਨਾਪਾਕ ਇਰਾਦੇ ਹਨ। ਉਹਨਾਂ ਨੇ ਉਸ ਤੇ ਕੁਝ ਅਜਿਹਾ ਦੋਸ਼ ਲਗਾਇਆ ਹੈ ਜੋ ਸਪਸ਼ਟ ਤੌਰ ਤੇ ਸੱਚ ਹੀ ਨਹੀਂ ਹੈ। ਪਿਛਲੇ ਮਹੀਨੇ CBSA ਨੇ ਆਪਣੇ ਮੁਲਾਜ਼ਮਾਂ ਨੂੰ ਦੱਸਿਆ ਕਿ ਉਹਨਾਂ ਨੂੰ ਸੰਦੀਪ ਖਿਲਾਫ ਦਾਅਵਿਆਂ ਬਾਬਤ ਕੋਈ ਸਬੂਤ ਨਹੀਂ ਮਿਲਿਆ ਤੇ ਸੰਦੀਪ ਨੂੰ ਬਹਾਲ ਕਰ ਦਿੱਤਾ ਗਿਆ। CBSA ਦੇ ਬੁਲਾਰੇ ਲਿਊ ਕ੍ਰੀਮਰ ਨੇ CBC ਨੂੰ ਦੱਸਿਆ ਕਿ CBSA ਕੋਲ ਮਿਸਟਰ ਸਿੱਧੂ ਵਿਰੁੱਧ ਆਰਟੀਕਲਸ ਵਿੱਚ ਲਗਾਏ ਗਏ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ। ਸੰਦੀਪ ਦੇ ਵਕੀਲ ਦਾ ਕਹਿਣਾ ਕਿ ਭਾਵੇਂ ਸੰਦੀਪ ਨੂੰ CBSA ਨੇ ਕਲੀਨ ਚਿੱਟ ਦੇ ਦਿੱਤੀ ਹੈ ਪਰ ਸੰਦੀਪ ਨੂੰ ਲੱਗਦਾ ਹੈ ਕਿ ਉਹ ਅਜੇ ਵੀ ਖਤਰੇ 'ਚ ਹੈ। ਉਹਨੇ ਦੱਸਿਆ ਕਿ ਉਸਨੂੰ ਕਿਹਾ ਗਿਆ ਕਿ ਉਹ ਸਿਕਿਉਰਿਟੀ ਰੀਜ਼ਨਸ ਕਰਕੇ ਆਪਣੀ ਬੇਟੀ ਨੂੰ ਸਕੂਲੋਂ ਪਿਕ ਨਾ ਕਰਿਆ ਕਰੇ। ਉਹਨੇ ਦੱਸਿਆ ਕਿ ਉਹਨੇ ਆਪਣੇ ਪਰਿਵਾਰ ਨਾਲ ਕਈ ਘਰ ਵੀ ਬਦਲੇ ਜਿਸ ਨਾਲ ਉਸਨੂੰ ਹਜ਼ਾਰਾਂ ਡਾਲਰਸ ਵੀ ਖਰਚਣੇ ਪਏ। ਸੰਦੀਪ ਦੇ ਵਕੀਲ ਦਾ ਕਹਿਣਾ ਕਿ ਕੈਨੇਡਾ ਨੂੰ ਅਜਿਹੇ ਹਮਲਿਆਂ ਤੋਂ ਆਪਣੇ ਪਬਲਿਕ ਸਰਵੈਂਟਸ ਦਾ ਬਚਾਅ ਕਰਨ ਲਈ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ। ਸੰਦੀਪ ਨੇ ਕਿਹਾ ਕਿ ਉਸਨੂੰ ਕੋਈ ਸ਼ੱਕ ਨਹੀਂ ਹੈ ਕਿ ਉਸਦੀ ਨੌਕਰੀ ਕਾਰਨ ਹੀ ਉਸਨੂੰ ਨਿਸ਼ਾਨਾ ਬਣਾਇਆ ਗਿਆ ਹੈ। NDP ਲੀਡਰ ਜਗਮੀਤ ਸਿੰਘ ਨੇ ਵਾਅਦਾ ਕੀਤਾ ਹੈ ਕਿ ਜੇ ਅਗਲੀ ਵਾਰੀ ਉਹਨਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਰੋਜ਼ਮਰ੍ਹਾ ਦੀਆਂ ਜ਼ਰੂਰੀ ਚੀਜ਼ਾਂ ਤੇ GST ਨੂੰ ਹਟਾ ਦੇਣਗੇ। ਵੀਰਵਾਰ ਨੂੰ ਟੋਰਾਂਟੋ ਦੇ ਕੈਨੇਡੀਅਨ ਕਲੱਬ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ ਜਗਮੀਤ ਨੇ ਕਿਹਾ ਕਿ ਨਿਊ ਡੈਮੋਕਰੈਟਸ ਤੁਹਾਡੀਆਂ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਅਤੇ ਮੰਥਲੀ ਬਿਲਸ 'ਤੇ ਛੋਟ ਦੇਣਗੇ। ਪਾਰਟੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ NDP ਦੀ ਸਰਕਾਰ ਗਰੋਸਰੀ ਸਟੋਰ ਦੇ ਭੋਜਨ ਅਤੇ ਡਾਇਪਰ ਤੋਂ GST ਹਟਾ ਦੇਵੇਗੀ ਅਤੇ ਇਹ ਵੀ ਕਿਹਾ ਗਿਆ ਕਿ ਬੱਚਿਆਂ ਦੇ ਕੱਪੜਿਆਂ ਤੋਂ ਵੀ GST ਹਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੈੱਲਫੋਨ ਦੇ ਬਿੱਲ ਅਤੇ ਇੰਟਰਨੈੱਟ ਵਰਗੀਆਂ ਚੀਜ਼ਾਂ, ਘਰ ਦੀ ਹੀਟਿੰਗ ਵਰਗੀਆਂ ਚੀਜ਼ਾਂ ਤੋਂ ਵੀ ਜਿਹੜੀਆਂ ਅਸੈਂਸ਼ੀਅਲ ਚੀਜ਼ਾਂ ਨੇ ਉਹਨਾਂ ਤੋਂ GST ਨੂੰ ਹਟਾਉਣ ਦਾ ਵਾਅਦਾ ਕੀਤਾ ਗਿਆ। ਅਤੇ ਜਗਮੀਤ ਸਿੰਘ ਨੇ ਕਿਹਾ ਕਿ NDP ਦੀ ਸਰਕਾਰ ਵੱਡੀਆਂ ਕਾਰਪੋਰੇਸ਼ਨਾਂ ਜਿਹੜੀਆਂ ਮੁਨਾਫੇ ਵਧਾਉਣ ਲਈ ਕੀਮਤਾਂ ਵਧਾ ਦਿੰਦੀਆਂ ਨੇ ਉਹਨਾਂ 'ਤੇ ਵਾਧੂ ਲਾਭ ਟੈਕਸ ਲਾਗੂ ਕਰਕੇ ਇਹਨਾਂ ਟੈਕਸ ਕਟੌਤੀਆਂ ਦਾ ਭੁਗਤਾਨ ਕੀਤਾ ਜਾਵੇਗਾ। ਸ਼ੁੱਕਰਵਾਰ ਸਵੇਰ ਤੋਂ ਕੈਨੇਡਾ ਪੋਸਟ ਦੇ ਵਰਕਰ ਹੜਤਾਲ ਤੇ ਚਲੇ ਗਏ ਨੇ। ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਅਨੁਸਾਰ ਕਾਰਪੋਰੇਸ਼ਨ ਨਾਲ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਤਕਰੀਬਨ 55,000 ਵਰਕਰ ਹੜਤਾਲ ਕਰ ਰਹੇ ਨੇ। CUPW ਨੇ ਇਸ ਹਫ਼ਤੇ 72 ਘੰਟਿਆਂ ਦਾ ਹੜਤਾਲ ਦਾ ਨੋਟਿਸ ਦਿੱਤਾ ਸੀਗਾ। ਯੂਨੀਅਨ ਦਾ ਕਹਿਣਾ ਹੈ ਕਿ ਉਹ ਪਿਛਲੇ ਤਕਰੀਬਨ 1 ਸਾਲ ਤੋਂ ਵਾਜਬ ਤਨਖਾਹਾਂ, ਕੰਮਕਾਜ ਦੀਆਂ ਸੁਰੱਖਿਅਤ ਸਥਿਤੀਆਂ ਅਤੇ ਹੋਰ ਸੁਧਾਰਾਂ ਦੀ ਮੰਗ ਕਰ ਰਹੀ ਹੈ। ਹੜਤਾਲ ਬਲੈਕ ਫ੍ਰਾਈਡੇ ਤੋਂ ਪਹਿਲਾਂ ਹੋਈ ਹੈ ਅਤੇ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੋਈ ਹੈ ਜਿਸ ਵੇਲੇ ਕੈਨੇਡੀਅਨਸ ਤੋਹਫ਼ੇ, ਪੈਕੇਜ ਅਤੇ ਕਾਰਡ ਭੇਜਣ ਅਤੇ ਪ੍ਰਾਪਤ ਕਰਨ ਲਈ ਪੋਸਟਲ ਸਰਵਿਸਿਜ਼ 'ਤੇ ਨਿਰਭਰ ਕਰਦੇ ਨੇ। ਕੈਨੇਡਾ ਪੋਸਟ ਨੇ ਸ਼ੁੱਕਰਵਾਰ ਤੜਕੇ ਇੱਕ ਬਿਆਨ 'ਚ ਕਿਹਾ ਕਿ ਉਸ ਦੇ ਓਪਰੇਸ਼ਨਸ ਬੰਦ ਹੋ ਜਾਣਗੇ ਜਿਸ ਨਾਲ ਲੱਖਾਂ ਕੈਨੇਡੀਅਨਸ ਅਤੇ ਕਾਰੋਬਾਰ ਪ੍ਰਭਾਵਿਤ ਹੋਣਗੇ। ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਜੌਨ ਹੌਰਗਨ ਦਾ 65 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਸਾਲ ਜੂਨ ਵਿੱਚ ਹੌਰਗਨ ਨੇ CBC ਨੂੰ ਦੱਸਿਆ ਸੀ ਕਿ ਉਹਨਾਂ ਦੇ ਪੁਰਾਣੇ ਗਲੇ ਦੇ ਕੈਂਸਰ ਦੇ ਇੱਕ ਰੂਟੀਨ ਫਾਲੋਅਪ ਦੌਰਾਨ ਉਹਨਾਂ ਨੂੰ ਤੀਸਰੀ ਵਾਰੀ ਕੈਂਸਰ ਹੋਣ ਦਾ ਪਤਾ ਲੱਗਿਆ ਸੀ। ਹੌਰਗਨ ਉਸ ਸਮੇਂ ਜਰਮਨੀ ਵਿੱਚ ਕੈਨੇਡਾ ਦੇ ਰਾਜਦੂਤ ਵਜੋਂ ਆਪਣੇ ਅਹੁਦੇ ਤੋਂ ਛੁੱਟੀ 'ਤੇ ਚਲੇ ਗਏ ਸਨ। ਜੌਨ ਹੌਰਗਨ ਆਪਣੇ ਪਿੱਛੇ ਪਤਨੀ ਐਲੀ ਅਤੇ ਆਪਣੇ 2 ਪੁੱਤਰਾਂ ਨੂੰ ਛੱਡ ਗਏ ਨੇ। ਵਿਕਟੋਰੀਆ BC ਦੇ ਜੰਪਲ ਜੌਨ ਹੌਰਗਨ ਪਹਿਲੀ ਵਾਰ 2005 ਵਿੱਚ BC ਲੈਜਿਸਲੇਚਰ ਵਿੱਚ ਚੁਣੇ ਗਏ ਸਨ। 2017 ਵਿੱਚ BC ਦੇ ਪ੍ਰੀਮੀਅਰ ਬਣੇ ਅਤੇ 2022 ਦੇ ਵਿੱਚ ਉਹਨਾਂ ਨੇ ਆਪਣੀ ਸਿਹਤ ਅਤੇ ਊਰਜਾ ਦੀ ਕਮੀ ਨੂੰ ਮੁੱਖ ਕਾਰਨ ਦੱਸਦਿਆਂ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਹੌਰਗਨ ਨੇ ਅਗਲੀ ਸਪਰਿੰਗ ਵਿੱਚ ਆਪਣੀ ਵਿਧਾਇਕ ਦੀ ਸੀਟ ਛੱਡ ਦਿੱਤੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੰਬਰ 2023 ਵਿੱਚ ਜੌਨ ਹੌਰਗਨ ਨੂੰ ਜਰਮਨੀ ਲਈ ਕੈਨੇਡਾ ਦਾ ਰਾਜਦੂਤ ਨਿਯੁਕਤ ਕੀਤਾ ਸੀ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।